ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
Thank you. प्यारे दोस्तो, इस प्रोग्राम विच रोमियां दी पत्री दे एक अध्याय उस दी एक तों लैके चार आयतां दा अध्ययन करन लई मैं आपदा स्वागत करदा हां। इस भाग विच पौलुस अपनियां व्यक्तिगत साभ सलामां दा जिक्र करदा है। ये रोमियां दी पोथी दा पहला अध्याय बहुत ही महत्वपूर्ण अध्याय है। इस विच जाण पछाण, इस महान प्रचारक दी प्रचार सेवा दा उद्देश, खुशखबरी दी परिभाषा अते पाप विच मनुख दी हालत दा जिक्र है, जिस करके खुशखबरी दी जरूरत है। ए अध्याय इस सारी पत्री लई चाल तैयार करदा है। रोमियां दी पत्री मनुख दी पूर्ण गिरावट बारे सिखाउंदी है। मनुख आशाहीन अते पूरी तरह खोया होया है। उस वास्ते जरूरी है कि वह परमेश्वर की धार्मिकता नूं पावे, क्योंकि उस कोल अपनी खुद की धार्मिकता कुछ भी नहीं है। ये गौर करना बड़ा रोचक है कि मसीही सिद्धांत की यह महान लिखत, जो कि रोमी कलीसिया नूं इस दी गलत सिक्ख्या तों बचाउण लई लिखी गई सी, इसने अपने उद्देश नूं पूरा नहीं सी कीता। रोमिया कलीसिया उस विश्वास तों बहुत परे हट गई जिसका जिक्र रोमिया दी पत्री विच कीता गया है। ये इसे पत्री दी सच्चाई दी एक उदाहरण है कि मनुख समझ नहीं रखता अते ना ही वह परमेश्वर की खोज करता है। 16 अते 17 आयतां काफ़ी पहलां तों इस पत्री दी कुंजी वजों जानियां जांदियां हन। इन्हां दोहां आयतां नूं मूंह जबानी याद करना अते इस दे हर एक शब्द नूं समझना चाहीदा है। इन्हां शब्दां उत्ते व्यक्तिगत तौर ते विचार कीता जावेगा। आओ असीं पहलां एक अध्याय उस दीआं एक तों लैके चार आयतां नूं पढ़दे हां। लिखिआ है, लिख तुम पौलुस येशु मसीह दा दास, जिहड़ा रसूल बनन लई सद्या गया अते परमेश्वर दी खुशखबरी दे लई वखरा कीता गया, जिहदा उन अपने नवियां दे राहीं धर्म पुस्तक विच अगों ही वचन दिता सी, अर्थात अपने पुत्र दे हक विच, जिहड़ा शरीर दे सरबंध करके दाऊद दी अंश विचों उत्पत होया अते पवित्रताई दे आत्मा दे सरबंध करके मुरदियां विचों जी उठण तों समर्था नाल परमेश्वर दा पुत्र साडा प्रभु येशु मसीह मिथिया गया। ए नाम पौलुस लतीनी भाषा दे पौलस शब्द तों निकलदा है। ओ तरसस दा शाउल सी, पर उसनू पौलुस भी आख्या जांदा सी, जिवें कि चेलियां दे करतब उसका 13 अध्याय उसकी 9 आयत विच दस्या गया है। पौलुस अपने आप नूं शुरू विच एक दास जां गुलाम वजों पेश करदा है, भाव प्रभु येशु मसीह दा गुलाम। उसने एक गुलाम दी पदवी अपनी इच्छा अनुसार ही अपनाई सी। प्रभु येशु मसीह जी ने सानू प्यार कीता अते अपने आप नूं साडे वास्ते दे दिता, पर वह सानू कदे भी अपने गुलाम नहीं बनाउंदा। जरूरी है कि आप अपनी खुद की इच्छा अनुसार उस कोल आओ अते अपने आप नूं उस दे गुलाम बनाओ। वह कदे भी आप नूं उस दी सेवा करन लई मजबूर नहीं करेगा। उसने तां यरूशलम नूं भी आख्या सी कि हे यरूशलम यरूशलम, तू जो नवियां नूं कतल करदा है अते उन्हां नूं जिहड़े तेरे कोल कल्ले होए हन पथराओ करदा है, मैं किन्नी वारी चाहिया जो तेरे बालकां नूं उसे तरह इकट्ठा करां जिस तरह कुकड़ी अपने बच्चियां नूं खंभां हेठ इकट्ठे करदी है, पर तुसां ना चाहिया। ये वचन लूका दी अंजील उसका 13 अध्याय उसकी 34 आयत दे हन। एक होर मौके ते साडे प्रभु जी ने आख्या सी कि तुसीं जीवन लभण लई मेरे कोल आउणा नहीं चाहुंदे हो। यूहन्ना 5 अध्याय उसकी 40 आयत विच ये वचन हन। ये बहुत ही अद्भुत अते बेनाफ है कि आप प्रभु येशु मसीह दा दास बनाउण दा विशेष अधिकार प्राप्त रखदे हो। आप लई उसनू खुद ही करना पवेगा। वो आप नू इस वास्ते मजबूर नहीं करेगा। ਦਮਿਸ਼ਕ ਦੇ ਰਾਹ ਜਾਂਦਿਆਂ ਵਕਤ ਪ੍ਰਭੂ ਨੇ ਪੌਲਸ ਨੂੰ ਆਖਿਆ ਸੀ ਕਿ ਹੇ ਸੌਲਸ ਤੂੰ ਮੈਨੂੰ ਕਿਉਂ ਸਤਾਉਂਦਾ ਹੈ। ਉਸਨੇ ਆਖਿਆ, ਪ੍ਰਭੂ ਜੀ ਤੂੰ ਕੌਣ ਹੈ? ਉਸਨੇ ਕਿਹਾ, ਮੈਂ ਯੇਸੂ ਹਾਂ ਜਿਹਨੂੰ ਤੂੰ ਸਤਾਉਂਦਾ ਹੈ। ਇਹੋ ਹੀ ਘੜੀ ਸੀ ਜਦੋਂ ਕਿ ਪੌਲਸ ਨੇ ਉਸ ਨੂੰ ਆਪਣਾ ਮੁਕਤੀਦਾਤਾ ਹੋਣ ਵਜੋਂ ਜਾਣਿਆ ਸੀ। ਇਸ ਤੋਂ ਬਾਅਦ ਪੌਲਸ ਨੇ ਸਵਾਲ ਕੀਤਾ ਸੀ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਕਰਾਂ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕਿ ਪੌਲਸ ਨੇ ਆਪਣੇ ਆਪ ਨੂੰ ਪ੍ਰਭੂ ਯੇਸ਼ੂ ਮਸੀਹ ਦਾ ਦਾਸ ਬਣਾਇਆ ਸੀ। ਲਿਖਿਆ ਹੈ ਕਿ ਪੌਲਸ ਯੇਸ਼ੂ ਮਸੀਹ ਦਾ ਦਾਸ ਜਿਹੜਾ ਰਸੂਲ ਬਣਨ ਲਈ ਸੱਦਿਆ ਗਿਆ। ਪੌਲਸ ਇੱਕ ਬੁਲਾਇਆ ਗਿਆ ਰਸੂਲ ਸੀ। ਉਸਦਾ ਭਾਵ ਹੈ ਕਿ ਉਹ ਇਸ ਤਰ੍ਹਾਂ ਦਾ ਇੱਕ ਰਸੂਲ ਹੈ। ਰਸੂਲ ਬਣਨ ਦਾ ਫੈਸਲਾ ਉਸ ਦੁਆਰਾ ਆਪਣਾ ਫੈਸਲਾ ਨਹੀਂ ਸੀ, ਇਹ ਤਾਂ ਪਰਮੇਸ਼ਵਰ ਦਾ ਫੈਸਲਾ ਸੀ ਅਤੇ ਪਰਮੇਸ਼ਵਰ ਨੇ ਹੀ ਉਸ ਨੂੰ ਬੁਲਾਇਆ ਸੀ। ਪੌਲਸ ਨੇ ਆਪਣੇ ਆਪ ਨੂੰ ਮਸੀਹ ਦਾ ਦਾਸ ਬਣਾਇਆ ਅਤੇ ਹੁਣ ਉਸ ਨੂੰ ਰਸੂਲ ਕਰਕੇ ਸੱਦਿਆ ਗਿਆ ਹੈ। ਉਹ ਮਸੀਹ ਲਈ ਇੱਕ ਗਵਾਹੀ ਹੈ। ਜਿਸ ਨੂੰ ਪਰਮੇਸ਼ਵਰ ਬੁਲਾਉਂਦਾ ਹੈ ਸਿਰਫ ਉਸੇ ਦਾਸ ਨੂੰ ਉਹ ਇਸਤੇਮਾਲ ਕਰਦਾ ਹੈ। ਅੱਜ ਕਈ ਮਨੁੱਖ ਹਨ ਜੋ ਕਿ ਪਰਮੇਸ਼ਵਰ ਦੁਆਰਾ ਬੁਲਾਏ ਹੋਏ ਨਹੀਂ ਹਨ ਪਰ ਉਹ ਸੇਵਾ ਵਿੱਚ ਜੁਟੇ ਹੋਏ ਹਨ। ਪੌਲਸ ਨੇ ਆਖਿਆ ਸੀ ਕਿ ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ਖਬਰੀ ਨਾ ਸੁਣਾਵਾਂ। ਆਪ ਨੂੰ ਯਾਦ ਹੋਵੇਗਾ ਕਿ ਯਰਮਿਆ ਨੂੰ ਬੁਲਾਇਆ ਗਿਆ ਸੀ ਜਦੋਂ ਕਿ ਉਹ ਅਜੇ ਬੱਚਾ ਹੀ ਸੀ। ਯਰਮਿਆ ਇੱਕ ਅਧਿਆਏ ਉਸਦੀਆਂ 4 ਤੋਂ ਲੈ ਕੇ 10 ਆਇਤਾਂ ਤੋਂ ਅਸੀਂ ਇਹ ਜਾਣਦੇ ਹਾਂ। ਪਰਮੇਸ਼ਵਰ ਨੇ ਝੂਠੇ ਨਵੀਆਂ ਬਾਰੇ ਕਿਹਾ ਸੀ ਕਿ ਮੈਂ ਇਹਨਾਂ ਨਵੀਆਂ ਨੂੰ ਨਹੀਂ ਘੱਲਿਆ, ਤਦ ਵੀ ਉਹ ਦੌੜੇ ਫਿਰਦੇ ਹਨ। ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ, ਤਦ ਵੀ ਉਹ ਅਗੰਮ ਵਾਕ ਬੋਲਦੇ ਹਨ। ਯਰਮਿਆ ਇੱਕ ਬੁਲਾਇਆ ਹੋਇਆ ਨਬੀ ਅਤੇ ਪੌਲਸ ਇੱਕ ਬੁਲਾਇਆ ਹੋਇਆ ਰਸੂਲ ਸੀ। ਪੌਲਸ ਆਖਦਾ ਹੈ ਕਿ ਉਹ ਇੱਕ ਰਸੂਲ ਹੈ, ਜਿਸ ਤੋਂ ਭਾਵ ਹੈ ਉਹ ਜੋ ਘੱਲਿਆ ਗਿਆ ਹੈ। ਯੇਸੂ ਜੀ ਨੇ ਆਖਿਆ ਸੀ ਕਿ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਨਹੀਂ। ਫਿਲੀਪੀਆਂ 2 ਅਧਿਆਇ ਦੀ 25 ਆਇਤ ਵਿੱਚ ਦੁਬਾਰਾ ਫਿਰ ਇਹ ਸ਼ਬਦ ਆਉਂਦਾ ਹੈ। ਨਵੇਂ ਨੇਮ ਵਿੱਚ ਰਸੂਲ ਦਾ ਤਕਨੀਕੀ ਅਰਥ ਇੱਕ ਪ੍ਰਭੂ ਯੇਸ਼ੂ ਮਸੀਹ ਦੁਆਰਾ ਖੁਸ਼ਖਬਰੀ ਦੀ ਮਨਾਦੀ ਕਰਨ ਲਈ ਚੁਣੇ ਹੋਏ ਤੋਂ ਹੈ। ਜ਼ਰੂਰੀ ਹੈ ਕਿ ਉਹ ਜੀ ਉੱਠੇ ਮਸੀਹ ਦਾ ਗਵਾਹ ਹੋਵੇ। ਪੌਲਸ ਨੇ ਆਖਿਆ ਸੀ ਕਿ ਜੀ ਉੱਠੇ ਮਸੀਹ ਨੇ ਉਸ ਨੂੰ ਦਰਸ਼ਨ ਦਿੱਤਾ ਹੈ ਅਤੇ ਸਭ ਦੇ ਪਿੱਛੋਂ ਮੈਨੂੰ ਵੀ ਦਰਸ਼ਨ ਦਿੱਤਾ, ਜਿਵੇਂ ਇੱਕ ਅਧੂਰੇ ਜਮ ਨੂੰ। 1 ਕੋਰਿੰਥੀਆਂ 15 ਅਧਿਆਇ ਉਸਦੀ 8 ਆਇਤ ਵਿੱਚ ਇਹ ਵਚਨ ਹਨ। ਫਿਰ ਪੌਲਸ ਇਹ ਸਵਾਲ ਕਰਦਾ ਹੈ ਕਿ ਕੀ ਮੈਂ ਆਜ਼ਾਦ ਨਹੀਂ, ਕੀ ਮੈਂ ਰਸੂਲ ਨਹੀਂ, ਕੀ ਮੈਂ ਯੇਸ਼ੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ। 1 ਕੋਰਿੰਥੀਆਂ 9 ਅਧਿਆਇ 1 ਆਇਤ ਦੇ ਵਚਨ ਹਨ। ਉਸਦੇ ਕੋਲ ਰਸੂਲ ਹੋਣ ਦਾ ਇੱਕ ਹੋਰ ਸਬੂਤ ਹੈ ਜਿਸ ਨੂੰ ਅਸੀਂ ਚਿੰਨ੍ਹਾਂ ਦੇ ਵਰਦਾਨ ਆਖਦੇ ਹਾਂ। ਉਸਨੇ ਆਖਿਆ ਕਿ ਉਹ ਦੂਸਰੀਆਂ ਬੋਲੀਆਂ ਅਤੇ ਦੂਸਰੀਆਂ ਜ਼ਬਾਨਾਂ ਵਿੱਚ ਬੋਲ ਸਕਦਾ ਸੀ। ਮੇਰਾ ਵਿਸ਼ਵਾਸ ਹੈ ਕਿ ਜਦੋਂ ਉਹ ਗਲਾਤੀਆਂ ਦੇ ਦੇਸ਼ ਵਿੱਚ ਸਮੁੰਦਰ ਦੇ ਨਾਲ ਕੰਢੇ ਕੰਢੇ ਵਸੇ ਯੂਨਾਨੀ ਸ਼ਹਿਰਾਂ ਅਤੇ ਕਬੀਲਿਆਂ ਦੀਆਂ ਵੱਖ ਵੱਖ ਭਾਸ਼ਾਵਾਂ ਨੂੰ ਬੋਲ ਸਕਿਆ ਸੀ, ਉਸ ਕੋਲ ਰਸੂਲਾਂ ਦਾ ਬੋਲੀਆਂ ਦਾ ਵਰਦਾਨ ਸੀ। ਉਹ ਕੋਈ ਚੰਗਾਈ ਦਾ ਵਰਦਾਨ ਵੀ ਸੀ, ਜਿਹੜਾ ਵਰਦਾਨ ਮੇਰੇ ਵਿਸ਼ਵਾਸ ਵਿੱਚ ਅੱਜ ਹੋਂਦ ਵਿੱਚ ਨਹੀਂ ਹੈ। ਜਦੋਂ ਅੱਜ ਪਰਮੇਸ਼ਵਰ ਚੰਗਾਈ ਦਿੰਦਾ ਹੈ ਤਦ ਉਹ ਖੁਦ ਸਿੱਧੇ ਤੌਰ 'ਤੇ ਦਿੰਦਾ ਹੈ। ਮੈਂ ਹਮੇਸ਼ਾ ਆਪਣਾ ਅਮਲਾ ਆਪਣੇ ਮਹਾਨ ਵੈਦ ਕੋਲ ਸਿੱਧਾ ਹੀ ਲਿਜਾਂਦਾ ਹਾਂ, ਨਾ ਕਿ ਕਿਸੇ ਵਿਚੋਲੇ ਕੋਲ। ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਚੰਗਾਈ ਦਿੰਦਾ ਹੈ ਪਰ ਉਹ ਇਹ ਵਰਦਾਨ ਅੱਜ ਕੱਲ੍ਹ ਮਨੁੱਖਾਂ ਨੂੰ ਨਹੀਂ ਦਿੰਦਾ। ਪਰ ਪੌਲਸ ਕੋਲ ਇਹ ਰਸੂਲ ਵਜੋਂ ਇਹ ਵਰਦਾਨ ਸੀ, ਉਹ ਤਾਂ ਮੁਰਦੇ ਨੂੰ ਵੀ ਉਠਾ ਸਕਿਆ ਸੀ। ਸਾਡੇ ਕੋਲ ਪੌਲਸ ਅਤੇ ਪਤਰਸ ਦੋਹਾਂ ਦੁਆਰਾ ਮੁਰਦੇ ਜ਼ਿੰਦਾ ਕਰਨ ਦੀ ਲਿਖਤ ਹੈ, ਉਹ ਦੋਵੇਂ ਰਸੂਲ ਹਨ। ਇਸ ਤਰ੍ਹਾਂ ਪੌਲਸ ਯੇਸ਼ੂ ਮਸੀਹ ਦਾ ਦਾਸ, ਬੁਲਾਇਆ ਹੋਇਆ ਰਸੂਲ ਅਤੇ ਪਰਮੇਸ਼ਵਰ ਦੀ ਖੁਸ਼ਖਬਰੀ ਲਈ ਵੱਖ ਕੀਤਾ ਹੋਇਆ ਹੈ, ਵੱਖਰਾ ਕੀਤਾ ਗਿਆ। ਇੱਕ ਅਦਭੁਤ ਸ਼ਬਦ ਹੈ। ਕਈ ਸ਼ਬਦ ਹਨ ਜਿਨ੍ਹਾਂ ਦੇ ਅਰਥ ਬਿਲਕੁਲ ਉਲਟ ਹਨ, ਜਿਵੇਂ ਕਿ ਜੁੜੇ ਹੋਏ ਤੋਂ ਭਾਵ ਇੱਕ ਵਾਰ ਕਿਸੇ ਚੀਜ਼ ਨਾਲ ਚਿੰਬੜਨਾ ਅਤੇ ਦੂਸਰੀ ਵਾਰ ਕਿਸੇ ਚੀਜ਼ ਤੋਂ ਅਲੱਗ ਹੋਣਾ ਵੀ ਹੋ ਸਕਦਾ ਹੈ। ਪੌਲਸ ਇੱਕ ਵੱਖਰਾ ਕੀਤਾ ਗਿਆ ਮਸੀਹੀ ਸੀ, ਪਰ ਉਹ ਕਿਸੇ ਚੀਜ਼ ਲਈ ਵੱਖਰਾ ਕੀਤਾ ਗਿਆ ਸੀ, ਨਾ ਕਿ ਕਿਸੇ ਚੀਜ਼ ਤੋਂ ਵੱਖਰਾ ਕੀਤਾ ਗਿਆ ਸੀ। ਕਈ ਲੋਕ ਆਖਦੇ ਹਨ ਕਿ ਮੈਂ ਹੁਣ ਇਹ ਨਹੀਂ ਕਰਦਾ ਅਤੇ ਉਹ ਨਹੀਂ ਕਰਦਾ। ਮੇਰੇ ਦੋਸਤ, ਆਪ ਕਿਸ ਵਾਸਤੇ ਅਲੱਗ ਕੀਤੇ ਗਏ ਹੋ? ਪੌਲਸ ਆਖਦਾ ਹੈ ਕਿ ਥੈਸਲੋਨੀਕੇ ਦੇ ਲੋਕ ਬੁੱਤਾਂ ਤੋਂ ਪਰਮੇਸ਼ੁਰ ਵੱਲ ਮੁੜੇ ਸਨ। ਇੱਕ ਮਸੀਹੀ ਜੋ ਕਿ ਕਿਸੇ ਚੀਜ਼ ਤੋਂ ਵੱਖਰਾ ਕੀਤਾ ਗਿਆ ਹੈ ਅਤੇ ਮਸੀਹ ਲਈ ਵੱਖਰਾ ਨਹੀਂ ਕੀਤਾ ਗਿਆ, ਉਸਦਾ ਜੀਵਨ ਵੀਰਾਨ ਹੀ ਹੈ। ਉਹ ਆਨੰਦ ਰਹਿਤ ਹੋਵੇਗਾ ਅਤੇ ਕਦੇ ਕਦੇ ਆਲੋਚਕ ਵੀ ਬਣੇਗਾ ਅਤੇ ਕਦੇ ਕਦੇ ਰੁੱਖਾ ਵੀ ਹੋਵੇਗਾ। ਸ਼ਾਦੀ ਦੇ ਸਮੇਂ ਅਕਸਰ ਪੁੱਛਿਆ ਜਾਂਦਾ ਹੈ ਕਿ ਕੀ ਤੂੰ ਸਿਰਫ ਉਸੇ ਨੂੰ ਪਿਆਰ ਕਰੇਂਗੀ ਅਤੇ ਉਸੇ ਲਈ ਰਹੇਗੀ, ਨਾ ਕਿ ਕਿਸੇ ਹੋਰ ਵਾਸਤੇ। ਇਹ ਇੱਕ ਮਨੁੱਖ ਵਾਸਤੇ ਵੱਖਰਾ ਕੀਤਾ ਜਾਣਾ ਹੈ। ਵਿਆਹ ਇਹੋ ਹੀ ਤਾਂ ਹੈ। ਜੇਕਰ ਆਪ ਮਸੀਹ ਲਈ ਵੱਖਰੇ ਕੀਤੇ ਗਏ ਹੋ ਤਾਂ ਆਪ ਦਾ ਜੀਵਨ ਕਿਸੇ ਹੋਰ ਵਾਸਤੇ ਨਹੀਂ ਹੋਵੇਗਾ। ਇੱਕ ਵਾਰ ਇੱਕ ਚੀਨੀ ਛੋਟੀ ਬੱਚੀ ਨੇ ਆਖਿਆ ਸੀ ਕਿ ਮਸੀਹੀ ਲੋਕ ਲੂਣ ਹਨ, ਲੂਣ ਪਿਆਸ ਲਗਾਉਂਦਾ ਹੈ। ਮੇਰੇ ਦੋਸਤ, ਇਸ ਉੱਤੇ ਗੌਰ ਕਰੋ ਕਿ ਆਪ ਕਿਸੇ ਨੂੰ ਜੀਵਨ ਦੇ ਜਲ ਮਸੀਹ ਲਈ ਪਿਆਸ ਲਗਾਉਂਦੇ ਹੋ। ਮਸੀਹ ਲਈ ਵੱਖਰਾ ਕੀਤਾ ਜਾਣਾ ਬਹੁਤ ਹੀ ਅਦਭੁਤ ਹੈ, ਕਿਉਂਕਿ ਇਹ ਸਾਨੂੰ ਇਹੋ ਜਿਹੀ ਥਾਂ 'ਤੇ ਲਿਆ ਖੜਾ ਕਰਦਾ ਹੈ ਜਿੱਥੇ ਕਿ ਆਪ ਦੀਆਂ ਹੱਦਾਂ ਵੱਡੀਆਂ ਕੀਤੀਆਂ ਜਾਂਦੀਆਂ ਹਨ। ਪਹਿਲੀ ਕੁਰਿੰਥੀਆਂ ਦੀ ਪੱਤਰੀ 13 ਅਧਿਆਏ ਉਸਦੀ 11 ਆਇਤ ਵਿੱਚ ਪੌਲਸ ਇਸੇ ਦਾ ਜ਼ਿਕਰ ਕਰਦਾ ਹੋਇਆ ਆਖਦਾ ਹੈ ਕਿ ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਗੂ ਬੋਲਦਾ, ਨਿਆਣੇ ਵਾਂਗੂ ਸਮਝਦਾ ਅਤੇ ਨਿਆਣੇ ਵਾਂਗੂ ਜਾਂਚਦਾ ਸਾਂ, ਪਰ ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ। ਪਹਿਲਾਂ ਮੈਂ ਮਿੱਟੀ ਦਾ ਘਰ ਬਣਾਉਣਾ ਖੇਡਦਾ ਹੁੰਦਾ ਸੀ, ਫਿਰ ਮੈਂ ਜਦੋਂ ਵੱਡਾ ਹੋ ਗਿਆ ਤਦ ਮੈਂ ਫੁੱਟਬਾਲ ਖੇਡਣ ਲੱਗਾ, ਫਿਰ ਮੈਂ ਹੋਰ ਵੱਡਾ ਹੋ ਕੇ ਕਬੱਡੀ ਖੇਡਣ ਲੱਗ ਪਿਆ। ਮੇਰਾ ਅਦਾਇਰਾ ਵੱਡਾ ਹੋ ਗਿਆ ਹੈ। ਮੇਰੇ ਦੋਸਤ, ਜਦੋਂ ਆਪ ਮਸੀਹ ਲਈ ਵੱਖਰੇ ਕੀਤੇ ਜਾਂਦੇ ਹੋ ਤਾਂ ਇਸ ਤੋਂ ਭਾਵ ਸੀਮਤ ਜਾਂ ਤੰਗ ਹੋਣਾ ਨਾ ਹੋ ਕੇ ਇਹ ਤਾਂ ਜੀਵਨ ਨੂੰ ਹੈਰਾਨਕੁਨ ਅਤੇ ਅਦਭੁਤ ਅਨੁਭਵਾਂ ਦੁਆਰਾ ਸੌੜਾ ਕਰਨਾ ਹੀ ਹੈ। ਪੌਲਸ ਆਖਦਾ ਹੈ ਕਿ ਉਹ ਪਰਮੇਸ਼ਵਰ ਦੀ ਖੁਸ਼ਖਬਰੀ ਲਈ ਵੱਖਰਾ ਕੀਤਾ ਗਿਆ ਹੈ। ਖੁਸ਼ਖਬਰੀ ਨੂੰ ਮਨੁੱਖ ਨੇ ਨਹੀਂ ਰਚਿਆ, ਇਹ ਤਾਂ ਪਰਮੇਸ਼ਵਰ ਦੀ ਖੁਸ਼ਖਬਰੀ ਹੈ। ਅਸੀਂ ਇਸ ਨੂੰ ਕਬੂਲ ਕਰੀਏ ਜਾਂ ਤਿਆਗ ਦੇਈਏ, ਇਸ ਦੀ ਰਚਨਾ ਕਰਨ ਵਾਲਾ ਤਾਂ ਪਰਮੇਸ਼ਵਰ ਹੀ ਹੈ। ਇਹ ਖੁਸ਼ਖਬਰੀ ਬਿਲਕੁਲ ਨਵੀਂ ਨਹੀਂ ਹੈ। ਸਾਰੇ ਪੁਰਾਣੇ ਨੇਮ ਵਿੱਚ ਨਵੀਆਂ ਦੁਆਰਾ ਇਸ ਦਾ ਵਾਅਦਾ ਕੀਤਾ ਗਿਆ ਸੀ। ਇਹ ਇੱਕ ਸੰਦੇਸ਼ ਹੈ ਕਿ ਪਰਮੇਸ਼ਵਰ ਮਨੁੱਖ ਜਾਤੀ ਨਾਲ ਪਿਆਰ ਕਰਦਾ ਹੈ ਅਤੇ ਪਰਮੇਸ਼ਵਰ ਮਨੁੱਖ ਜਾਤੀ ਨੂੰ ਬਚਾਉਣ ਦਾ ਇੱਕ ਰਸਤਾ ਪ੍ਰਗਟ ਕਰਦਾ ਹੈ। ਉਹ ਸਾਨੂੰ ਇੱਕ ਪਿਆਰ ਦੇ ਰਿਸ਼ਤੇ ਵਿੱਚ ਬੰਨਦਾ ਹੈ, ਉਹ ਸਾਨੂੰ ਪਿਆਰ ਕਰਦਾ ਹੈ ਅਤੇ ਉਸਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਹੈ। ਇਹ ਕਿੰਨਾ ਅਦਭੁਤ ਹੈ। 2-6 ਆਇਤਾਂ ਵਿੱਚ ਖੁਸ਼ਖਬਰੀ ਦੀ ਪਰਿਭਾਸ਼ਾ ਹੈ। ਸਭ ਤੋਂ ਪਹਿਲਾਂ ਇਹ ਸਭ ਯੇਸ਼ੂ ਮਸੀਹ ਦੇ ਬਾਰੇ ਹੀ ਹੈ। 3 ਆਇਤ ਵਿੱਚ ਹੱਕ ਵਿੱਚ ਤੋਂ ਭਾਵ ਘੇਰਿਆ ਹੋਇਆ ਹੈ। ਖੁਸ਼ਖਬਰੀ ਸਿਰਫ ਯੇਸ਼ੂ ਮਸੀਹ ਦੇ ਬਾਰੇ ਹੀ ਹੈ। ਇਹ ਉਹੀ ਹੈ ਜੋ ਉਸਨੇ ਕੀਤਾ ਹੈ। ਇਹ ਉਸਦੇ ਪੁੱਤਰ ਯੇਸ਼ੂ ਮਸੀਹ ਸਾਡੇ ਪ੍ਰਭੂ ਦੇ ਹੱਕ ਵਿੱਚ ਹੈ। ਇੱਥੇ ਉਸਦਾ ਪੂਰਾ ਸਿਰਲੇਖ ਹੈ। ਉਹ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਉਹ ਯੇਸ਼ੂ ਮਸੀਹ ਸਾਡਾ ਪ੍ਰਭੂ ਹੈ। ਇਹ ਉਸਦਾ ਅਦਭੁਤ ਨੇਮ ਹੈ। ਅਸੀਂ ਅੱਜ ਕੱਲ੍ਹ ਅਕਸਰ ਸੁਣਦੇ ਹਾਂ ਕਿ ਸਾਨੂੰ ਯੇਸ਼ੂ ਦੇ ਧਰਮ ਦੀ ਲੋੜ ਹੈ। ਮੇਰੇ ਦੋਸਤ, ਉਸਦਾ ਕੋਈ ਧਰਮ ਨਹੀਂ ਸੀ, ਉਸ ਨੂੰ ਇਸ ਦੀ ਜ਼ਰੂਰਤ ਵੀ ਨਹੀਂ ਸੀ, ਉਹ ਤਾਂ ਪਰਮੇਸ਼ਵਰ ਹੈ। ਅੱਜ ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਹੈ ਯੇਸ਼ੂ ਮਸੀਹ ਵਾਲੀ ਧਾਰਮਿਕਤਾ ਦੀ, ਜਿਸ ਨੇ ਉਸਨੂੰ ਘੇਰਿਆ ਹੋਇਆ ਹੈ, ਜੋ ਸਭ ਕੁਝ ਉਸ ਬਾਰੇ ਹੈ ਜੋ ਉਸਨੇ ਕੀਤਾ ਹੈ। ਯੇਸ਼ੂ ਮਸੀਹ ਅਸਲ ਵਿੱਚ ਪਰਮੇਸ਼ਵਰ ਹੈ। ਉਹ ਬੰਦਗੀ ਨਹੀਂ ਕਰ ਸਕਦਾ, ਉਸੇ ਦੀ ਬੰਦਗੀ ਕੀਤੀ ਜਾਣੀ ਹੈ। ਕੁਝ ਲੋਕ ਆਖਦੇ ਹਨ ਉਸਨੇ ਤਾਂ ਪ੍ਰਾਰਥਨਾ ਕੀਤੀ ਸੀ। ਜੀ ਹਾਂ, ਕਿਉਂਕਿ ਉਸਨੇ ਮਨੁੱਖਤਾ ਦੀ ਥਾਂ ਅਖਤਿਆਰ ਕੀਤੀ ਸੀ। ਉਸਨੇ ਇੱਕ ਵਸੀਲੇ ਦੇ ਤੌਰ ਤੇ ਪ੍ਰਾਰਥਨਾ ਕੀਤੀ ਸੀ। ਮਿਸਾਲ ਵਜੋਂ ਲਾਜ਼ਰ ਦੀ ਕਬਰ ਉੱਤੇ ਬਾਈਬਲ ਵਿੱਚ ਲਿਖਿਆ ਹੈ ਕਿ ਉਹਨਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯੇਸੂ ਨੇ ਅੱਖਾਂ ਉਤਾਹਾਂ ਕਰਕੇ ਆਖਿਆ, ਹੇ ਪਿਤਾ, ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ, ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈ। ਪਰ ਇਹਨਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ, ਮੈਂ ਇਹ ਆਖਿਆ ਤਾਂ ਉਹ ਪ੍ਰਤੀਤ ਕਰਨ ਜੋ ਤੈਂ ਮੈਨੂੰ ਘੱਲਿਆ। ਮੇਰੇ ਦੋਸਤ, ਉਸਨੇ ਸਾਡੇ ਵਿਸ਼ਵਾਸ ਕਰਨ ਵਿੱਚ ਮਦਦਗਾਰ ਹੋਣ ਲਈ ਪ੍ਰਾਰਥਨਾ ਕੀਤੀ, ਪਰ ਉਹ ਤਾਂ ਪ੍ਰਭੂ ਯੇਸ਼ੂ ਮਸੀਹ ਹੈ। ਗੌਰ ਕਰੋ ਕਿ ਉਹ ਸਰੀਰ ਦੇ ਅਨੁਸਾਰ ਦਾਊਦ ਦੇ ਤੁਖਮ ਵਿੱਚੋਂ ਵੀ ਹੈ। ਇਹ ਯੇਸ਼ੂ ਜੀ ਦਾ ਅਨੁਭਵ ਹੈ, ਉਸਦਾ ਮਨੁੱਖਤਾ ਹੈ। ਉਹ ਕੁਆਰੀ ਤੋਂ ਜਨਮਿਆ ਹੋਇਆ ਹੈ ਕਿਉਂਕਿ ਉਸਨੂੰ ਸਮਰੱਥਾ ਨਾਲ ਪਰਮੇਸ਼ਵਰ ਦਾ ਪੁੱਤਰ ਹੋਣ ਲਈ ਵੀ ਐਲਾਨ ਕੀਤਾ ਗਿਆ ਹੈ। ਚਾਰ ਆਇਤੇ ਵਚਨ ਇਸ ਪ੍ਰਕਾਰ ਹਨ, ਇੱਥੇ ਲਿਖਿਆ ਹੈ, ਅਤੇ ਪਵਿੱਤਰਤਾ ਦੇ ਆਤਮਾ ਦੇ ਸੰਬੰਧ ਕਰਕੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਸਮਰੱਥਾ ਨਾਲ ਪਰਮੇਸ਼ਵਰ ਦਾ ਪੁੱਤਰ ਸਾਡਾ ਪ੍ਰਭੂ ਯੇਸ਼ੂ ਮਸੀਹ ਮਿਥਿਆ ਗਿਆ। ਗੌਰ ਕਰੋ ਕਿ ਉਸਦੇ ਦੁਬਾਰਾ ਜ਼ਿੰਦਾ ਹੋਣ ਨੇ ਉਸਨੂੰ ਪਰਮੇਸ਼ਵਰ ਦਾ ਪੁੱਤਰ ਨਹੀਂ ਸੀ ਬਣਾਇਆ। ਇਸ ਨੇ ਤਾਂ ਸਿਰਫ ਪ੍ਰਗਟ ਕੀਤਾ ਸੀ ਕਿ ਉਹ ਕੌਣ ਹੈ। ਇੱਥੇ ਮਿਥਿਆ ਗਿਆ ਯੂਨਾਨੀ ਭਾਸ਼ਾ ਦੇ ਸ਼ਬਦ ਹਰੀਜ਼ੋ ਤੋਂ ਲਿਆ ਗਿਆ ਹੈ। ਯੇਸ਼ੂ ਜੀ ਨੂੰ ਮਿਥਿਆ ਗਿਆ, ਪਰਮੇਸ਼ਵਰ ਦਾ ਪੁੱਤਰ ਮਿਥਿਆ ਗਿਆ ਹੈ। ਇਸ ਤੋਂ ਸਾਡੇ ਸਾਹਮਣੇ ਮਸੀਹ ਦੀ ਪੂਰਨ ਮਨੁੱਖਤਾ ਅਤੇ ਮਸੀਹ ਦੀ ਪੂਰਨ ਦੈਵੀਤਾ ਰੱਖਿਆ ਗਿਆ ਹੈ। ਕਲੀਸਿਆ ਦੇ ਸਭ ਤੋਂ ਪੁਰਾਣੇ ਵਿਸ਼ਵਾਸਾਂ ਵਿੱਚੋਂ ਇੱਕ ਵਿੱਚ ਕਿਹਾ ਗਿਆ ਹੈ ਕਿ ਅਸਲ ਮਨੁੱਖ ਵਿੱਚੋਂ ਅਸਲ ਮਨੁੱਖ ਅਤੇ ਅਸਲ ਪਰਮੇਸ਼ਵਰ ਵਿੱਚੋਂ ਅਸਲ ਪਰਮੇਸ਼ਵਰ ਹੈ। ਪਰ ਇੱਥੇ ਪੌਲਸ ਇਹ ਵਚਨ ਇਸ ਵਿਸ਼ਵਾਸ ਦੀ ਵਿਆਖਿਆ ਦੇ ਲਿਖੇ ਜਾਣ ਤੋਂ ਪਹਿਲਾਂ ਹੀ ਲਿਖਦਾ ਹੈ। ਇਹ ਇਹੋ ਹੀ ਹੈ। ਯੇਸ਼ੂ ਜੀ ਹੁਣ ਮਨੁੱਖ ਨਹੀਂ ਹਨ ਕਿਉਂਕਿ ਉਹ ਪਰਮੇਸ਼ਵਰ ਹੈ, ਅਤੇ ਉਹ ਪਰਮੇਸ਼ਵਰ ਤੋਂ ਘੱਟ ਵੀ ਨਹੀਂ ਹੈ ਕਿਉਂਕਿ ਉਹ ਮਨੁੱਖ ਹੈ। ਉਹ ਪਰਮੇਸ਼ਵਰ ਮਨੁੱਖ ਹੈ। ਉਹ ਪਵਿੱਤਰਤਾ ਦੇ ਆਤਮਾ ਦੇ ਸੰਬੰਧ ਕਰਕੇ ਪਰਮੇਸ਼ਵਰ ਦਾ ਪੁੱਤਰ ਲਿਖਿਆ ਗਿਆ ਹੈ। ਇਸ ਤੋਂ ਭਾਵ ਯੇਸ਼ੂ ਜੀ ਦੀ ਮਨੁੱਖੀ ਆਤਮਾ ਤੋਂ ਹੋ ਸਕਦਾ ਹੈ, ਪਰ ਮੈਂ ਵਿਅਕਤੀਗਤ ਤੌਰ ਤੇ ਵਿਸ਼ਵਾਸ ਕਰਦਾ ਹਾਂ ਕਿ ਇੱਥੇ ਇਹ ਬਿਆਨ ਪਵਿੱਤਰ ਆਤਮਾ ਬਾਰੇ ਕੀਤਾ ਗਿਆ ਹੈ। ਮੇਰਾ ਵਿਸ਼ਵਾਸ ਹੈ ਕਿ ਇੱਥੇ ਤ੍ਰਿਏਕ ਪਰਮੇਸ਼ਵਰ ਨੂੰ ਮੱਦੇ ਨਜ਼ਰ ਰੱਖਿਆ ਗਿਆ ਹੈ। ਅੱਗੇ ਗੌਰ ਕਰੋ ਕਿ ਉਸਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਦੁਆਰਾ ਪਰਮੇਸ਼ਵਰ ਦਾ ਪੁੱਤਰ ਮਿਥਿਆ ਗਿਆ ਹੈ। ਉਸਦਾ ਦੁਬਾਰਾ ਜੀ ਉੱਠਣਾ ਹਰ ਇੱਕ ਚੀਜ਼ ਦਾ ਸਬੂਤ ਪੇਸ਼ ਕਰਦਾ ਹੈ। ਇਹ ਦੁਬਾਰਾ ਜੀ ਉੱਠਣਾ ਉਸਨੂੰ ਪਰਮੇਸ਼ਵਰ ਦੇ ਪੁੱਤਰ ਵਜੋਂ ਪੇਸ਼ ਕਰਦਾ ਹੈ। ਜਦੋਂ ਆਪ ਬਾਈਬਲ ਧਰਮ ਸ਼ਾਸਤਰ ਪੜ੍ਹਦੇ ਹੋ ਤਾਂ ਆਪ ਨੂੰ ਪਤਾ ਲੱਗਦਾ ਹੈ ਕਿ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਉਸਨੇ ਜੀ ਉੱਠਣ ਦੀ ਸਮਰੱਥਾ ਦੁਆਰਾ ਪੇਸ਼ ਕੀਤਾ ਗਿਆ ਹੈ। ਪਹਿਲਾਂ ਉਸਨੂੰ ਉਸਦੇ ਸਰੀਰ ਦੇ ਦਿਨਾਂ ਵਿੱਚ ਧਰਤੀ ਉੱਤੇ ਚੱਲਦਿਆਂ ਤੁੱਛ ਜਾਣਿਆ ਗਿਆ ਅਤੇ ਮਨੁੱਖਾਂ ਦਾ ਤਿਆਗਿਆ ਹੋਇਆ ਹੋਣ ਵਜੋਂ ਦੇਖਿਆ ਜਾਂਦਾ ਹੈ। ਜਦੋਂ ਉਹ ਖੂਹ ਉੱਤੇ ਆਰਾਮ ਕਰਨ ਲਈ ਬੈਠਦਾ ਹੈ ਤਦ ਉਸਦੀ ਸਰੀਰਕ ਕਮਜ਼ੋਰੀ ਵੀ ਦਿਖਾਈ ਦਿੰਦੀ ਹੈ ਅਤੇ ਉਹ ਇੱਕ ਤੂਫਾਨ ਦੇ ਦੌਰਾਨ ਸਮੁੰਦਰ ਵਿੱਚ ਸੌਂ ਵੀ ਸਕਦਾ ਹੈ। ਆਖਰ ਵਿੱਚ ਉਹ ਸਲੀਬ ਉੱਤੇ ਸ਼ਰਮਿੰਦਗੀ ਅਤੇ ਮੌਤ ਦੇ ਕੋਲ ਲਿਆਇਆ ਜਾਂਦਾ ਹੈ। ਭਾਵੇਂ ਉਹ ਦੁਖੀ ਮਨੁੱਖ ਅਤੇ ਸੋਗ ਤੋਂ ਜਾਣੂ ਸੀ, ਫਿਰ ਵੀ ਇੱਕ ਸਮਾਂ ਆਇਆ ਜਦੋਂ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। ਉਸਦਾ ਦੁਬਾਰਾ ਜੀ ਉੱਠਣਾ ਇਹ ਸਿੱਧ ਕਰਦਾ ਹੈ ਕਿ ਉਹ ਠੀਕ ਹੀ ਸੀ ਜਦੋਂ ਉਸਨੇ ਆਖਿਆ ਸੀ ਕਿ ਤੁਸੀਂ ਹੇਠੋਂ ਦੇ ਹੋ, ਮੈਂ ਉੱਤੋਂ ਦਾ ਹਾਂ, ਤੁਸੀਂ ਇਸ ਜਗਤ ਤੋਂ ਹੋ, ਮੈਂ ਇਸ ਜਗਤ ਤੋਂ ਨਹੀਂ ਹਾਂ। ਯੂਹੰਨਾ 8 ਅਧਿਆਇ ਉਸਦੀ 23 ਆਇਤ ਵਿੱਚ ਇਹ ਵਚਨ ਹਨ। ਪਰ ਹੁਣ ਇਸਰਾਇਲ ਦੇ ਧੂੜ ਭਰੇ ਰਾਹਾਂ ਉੱਤੇ ਚੱਲਣ ਦੇ ਦਿਨ ਪੂਰੇ ਹੋਏ। ਉਹ ਸਮਰੱਥਾ ਨਾਲ ਜੀ ਉੱਠਦਾ ਹੈ। ਉਸਦਾ ਦੁਬਾਰਾ ਜੀ ਉੱਠਣਾ ਉਸਦੇ ਕੁਆਰੀ ਤੋਂ ਜਨਮ ਨੂੰ ਸਿੱਧ ਕਰਦਾ ਹੈ। ਉਹ ਸਮਰੱਥਾ ਦੁਆਰਾ ਪਰਮੇਸ਼ਵਰ ਦਾ ਪੁੱਤਰ ਹੈ। ਹੁਣ ਉਹ ਸਵਰਗ ਵਿੱਚ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਹੈ। ਉਹ ਇਸ ਧਰਤੀ ਉੱਤੇ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੋਣ ਵਜੋਂ, ਇੱਕ ਨਿਆਂਕਾਰ ਹੋਣ ਵਜੋਂ ਫਿਰ ਆਵੇਗਾ। ਆਪ ਨੂੰ ਇੱਕ ਦਿਨ ਉਸਦੇ ਅੱਗੇ ਖੜੇ ਹੋਣਾ ਪਵੇਗਾ। ਕੀ ਆਪ ਵਿੱਚ ਇਹ ਵਿਸ਼ਵਾਸ ਕਰਨ ਵਾਲੇ ਵਜੋਂ ਉਸ ਦੇ ਅੱਗੇ ਪੇਸ਼ ਹੋਵੋਗੇ ਕਿ ਉਹ ਆਪ ਦਾ ਮੁਕਤੀਦਾਤਾ ਹੈ, ਜਾਂ ਫਿਰ ਆਪ ਆਪਣੇ ਨਿਆਂ ਵਾਸਤੇ ਉਸ ਅੱਗੇ ਖੜੇ ਹੋਵੋਗੇ? ਜੇਕਰ ਆਪਨੇ ਉਸ ਨੂੰ ਆਪਣਾ ਮੁਕਤੀਦਾਤਾ ਕਬੂਲ ਨਹੀਂ ਕੀਤਾ, ਤਦ ਆਪ ਉੱਤੇ ਪਰਮੇਸ਼ਵਰ ਦੀ ਸਜ਼ਾ ਜ਼ਰੂਰ ਆ ਪਵੇਗੀ। ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜਿਸ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਜੋ ਉਸ ਉੱਤੇ ਵਿਸ਼ਵਾਸ ਕਰਦੇ ਹਨ, ਜੋ ਮਸੀਹ ਵਿੱਚ ਹਨ, ਉਹਨਾਂ ਉੱਤੇ ਸਜ਼ਾ ਦੀ ਆਗਿਆ ਨਹੀਂ, ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ। ਆਪ ਆਪਣੀ ਖੁਦ ਦੀ ਧਾਰਮਿਕਤਾ ਨਾਲ ਉਸ ਅੱਗੇ ਖੜੇ ਨਹੀਂ ਹੋ ਸਕਦੇ। ਇੱਕ ਦਿਨ ਆਵੇਗਾ ਜਦੋਂ ਆਪ ਨੂੰ ਉਸ ਦੇ ਅੱਗੇ ਗੋਡੇ ਟੇਕਣੇ ਪੈਣਗੇ। ਉਸ ਦਾ ਦੁਬਾਰਾ ਜੀ ਉੱਠਣਾ ਇਸ ਗੱਲ ਦੀ ਗਰੰਟੀ ਹੈ ਕਿ ਸਾਡੇ ਵਿੱਚੋਂ ਹਰੇਕ ਨੂੰ ਪ੍ਰਭੂ ਯੇਸ਼ੂ ਮਸੀਹ ਦਾ ਸਾਹਮਣਾ ਕਰਨਾ ਪਵੇਗਾ। ਕੀ ਆਪ ਉਸ ਨੂੰ ਮਿਲਣ ਲਈ ਤਿਆਰ ਹੋ? ਅੱਜ ਹੀ ਸੋਚੋ। ਫੈਸਲਾ ਆਪ ਦੇ ਸਾਹਮਣੇ ਕਰਨ ਲਈ ਆਪ ਦੇ ਅੱਗੇ ਹੈ। ਪ੍ਰਭੂ ਆਪ ਨੂੰ ਅਜਿਹਾ ਹੀ ਕਰਨ ਵਿੱਚ ਮਦਦ ਕਰੇ। ਜੈ ਮਸੀਹ ਦੀ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।